ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਤ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ ਜਮ, ਲੇਖ ਨੰਬਰ 23 ਭਾਗ ਦੂਜਾ। ਕਿਵੇਂ ਅਸੀਂ ਜਮਾਂ ਦੇ ਚੀਰੇ ਤੋਂ ਛੁੱਟ ਸਕਦੇ ਹਾਂ? ਸੋ ਬੜੇ ਪਿਆਰ ਨਾਲ ਸਰਵਰ ਕਰਦੇ ਹਾਂ ਜਮ। ਨਰਕ ਸੁਰਗ ਕੋਈ ਅਡਰੇ ਦੇਸ਼ ਜਾਂ ਟਾਪੂ ਨਹੀਂ ਹਨ। ਇਹ ਕੀ ਹਨ? ਇਹ ਤਾਂ ਸਾਡੇ ਮਨ ਦੀ ਰੰਗਤ ਜਾਂ ਅੰਤਿਸ਼ਕਰਨ ਦੀ ਬਦਬੋ ਜਾਂ ਖੁਸ਼ਬੋ ਹੀ ਹੈ, ਜਿਸ ਅਨੁਸਾਰ ਅਸੀਂ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਗੁਰਬਾਣੀ 'ਚ ਕਈ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਜੁਗਾ ਜੁਗਾਂਤਰਾਂ ਤੋਂ ਭਾਰਤ 'ਚ ਪ੍ਰਚਲਿਤ ਹਨ ਅਤੇ ਸਾਡੀ ਸੰਸਕ੍ਰਿਤੀ ਵਿੱਚ ਧੱਸ ਵੱਸ ਚੁੱਕੇ ਹਨ। ਕਿਸੇ ਦੇਸ਼ ਦੀ ਪ੍ਰਚਲਿਤ ਬੋਲੀ, ਉੱਥੋਂ ਦੀਆਂ ਕਹਾਵਤਾਂ, ਗੀਤਾਂ, ਰਹੱਸਮਈ ਕਵਿਤਾਵਾਂ ਅਤੇ ਲੋਕਾਂ ਵਿੱਚ ਜੁਗਾ ਜੁਗਾਂਤਰਾਂ ਤੋਂ ਪ੍ਰਵੇਸ਼ ਹੋਏ ਨਿਸ਼ਚਿਆਂ ਅਤੇ ਰਵਾਇਤਾਂ ਰਾਹੀਂ ਉਦਾਹਰਣ ਵਰਤ ਕੇ ਸੂਖਮ ਨੁਕਤਿਆਂ ਜਾਂ ਗੁੱਝੇ ਭੇਦਾਂ ਨੂੰ ਸਮਝਾਉਣ ਬੁਝਾਉਣ 'ਚ ਸਹਾਇਤਾ ਮਿਲਦੀ ਹੈ। ਸੋ ਭਾਰਤ ਦੀ ਜਨਤਾ ਵਿੱਚ ਜਮ, ਜਮਕਾਲ, ਜਮਦੂਤ, ਜਮ ਜੰਦਾਰ, ਦੇਵੀ ਦੇਵਤੇ, ਰਾਖਸ਼, ਦੈਂਤ, ਧਰਮ ਰਾਏ, ਅਜ਼ਰਾਇਲ ਫਰਿਸ਼ਤਾ, ਧਰਮ ਰਾਏ ਕਾ ਦਫ਼ਤਰ, ਨਰਕ ਸੁਰਗ ਆਦਿ ਅਨੇਕਾਂ ਲਫ਼ਜ਼ ਇਹ ਜੁਗਾਂ ਤੋਂ ਪ੍ਰਚਲਿਤ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸੂਖਮ ਅਤੇ ਗੁੱਝੇ ਭੇਦਾਂ ਨੂੰ ਸਮਝਾਉਣ ਲਈ ਇਹੋ ਜਿਹੇ ਪ੍ਰਚਲਿਤ ਲਫ਼ਜ਼ਾਂ ਦੁਆਰਾ ਟੂਕ ਜਾਂ ਉਦਾਹਰਨ ਦਿੱਤੇ ਗਏ ਹਨ, ਜਿਨ੍ਹਾਂ ਦੁਆਰਾ ਸੰਗਤਾਂ ਗੁਰਬਾਣੀ ਦੇ ਸੂਖਮ ਭੇਦਾਂ ਨੂੰ ਆਸਾਨੀ ਨਾਲ ਸਮਝ ਸਕਣ। ਅਸਲ ਵਿੱਚ ਆਤਮ ਮੰਡਲ ਦੀ ਇਲਾਹੀ ਸ਼ਕਤੀ ਇਹੀ ਹਰ ਪਾਸੇ ਕੰਮ ਕਰ ਰਹੀ ਹੈ ਅਤੇ ਸਾਡੇ ਇਲਾਹੀ ਹੁਕਮ ਦਾ ਹੀ ਸਭ ਪਾਸੇ ਓਤ ਪੋਤ ਪਸਾਰਾ, ਵਰਤਾਰਾ ਅਤੇ ਖੇਲ ਅਖਾੜਾ ਹੈ। ਪਰ ਇਸ ਗੁਪਤ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਬੁਝਦਾ ਹੈ। ਸਭਨਾ ਖਸਮ ਏਕ ਹੈ, ਗੁਰਮੁਖ ਜਾਣੀਐ, ਹੁਕਮੀ ਲਿਖੈ ਸਿਰ ਲੇਖ, ਵਿਨ ਕਲਮ ਮਸਵਾਨੀਐ। ਸੋ ਇਸ ਉੱਪਰਲੀ ਵਿਚਾਰ ਅਨੁਸਾਰ ਸਾਡੇ ਆਪਣੇ ਕਰਮ, ਹਾਂਜੀ ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਪੇਸ਼ ਆਉਂਦੇ ਹਨ। ਗੁਰਬਾਣੀ ਇਸ ਵਿਚਾਰ ਦੀ ਇਉਂ ਪੁਸ਼ਟੀ ਕਰਦੀ ਹੈ ਤੇ ਸਖਤੀ ਨਾਲ ਤਾੜਨਾ ਵੀ ਕਰਦੀ ਹੈ। ਜੇਹਾ ਬੀਜੇ ਸੋ ਲੁਣੈ, ਕਰਮਾ ਸੰਧੜਾ ਖੇਤ, ਦੱਦੈ ਦੋਸ ਨਾ ਦਯੂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਹਾਂਜੀ ਸਾਡੇ ਆਪਣੇ ਕਰਮ ਇਹੀ ਉਲਟ ਕੇ ਸਾਡੇ ਪੇਸ਼ ਆਉਂਦੇ ਹਨ। ਅਸਲ ਵਿੱਚ ਇਲਾਹੀ ਹੁਕਮ ਦੀ ਗੁਪਤ ਸ਼ਕਤੀ, ਇਲਾਹੀ ਹੁਕਮ ਦੀ ਗੁਪਤ ਸ਼ਕਤੀ ਹੀ ਜਮਾਂ ਦੇ ਕਈ ਰੂਪਾਂ 'ਚ ਕੰਮ ਕਰ ਰਹੀ ਹੈ। ਹੁਣ ਜਮ ਦੇ ਕਈ ਸੂਖਮ ਤੇ ਗੁੱਝੇ ਸਰੂਪ ਹਨ, ਉਹ ਕੀ ਹਨ? ਧਿਆਨ ਨਾਲ ਸੁਣੀਏ। ਪਹਿਲਾ ਸਰੂਪ ਜਮ ਦਾ, ਜਮ ਕਿਵੇਂ ਸਾਡੇ ਸਾਹਮਣੇ ਆਉਂਦੇ ਹਨ? ਸੋ ਕਹਿੰਦੇ ਪਹਿਲਾ ਸਰੂਪ ਕੀ ਹੈ? ਅੰਤਿਸ਼ਕਰਨ ਦੀ ਆਵਾਜ਼ ਦਾ ਸਰੂਪ। ਕਿਵੇਂ? ਜਦ ਅਸੀਂ ਕੋਈ ਪਾਪ ਕਰਦੇ ਹਾਂ ਤਾਂ ਸਾਡਾ ਅੰਤਿਸ਼ਕਰਨ, ਸਾਡੇ ਅੰਤਰਾਤਮੇ ਸਾਨੂੰ ਫਟਕਾਰਾ ਪਾਉਂਦਾ ਹੈ ਤੇ ਅਸੀਂ ਮਾਨਸਿਕ ਕਲੇਸ਼ ਭੋਗਦੇ ਹਾਂ, ਪਛਤਾਵਾ ਕਰਦੇ ਹਾਂ। ਇਸ ਤਰ੍ਹਾਂ ਇਹ ਮੈਂਟਲ ਟੋਰਚਰ ਜੋ ਅਸੀਂ ਭੋਗਦੇ ਹਾਂ, ਇਹ ਜੰਮ ਦਾ ਸਰੂਪ ਹੈ। ਦੂਜਾ ਸਰੂਪ ਕਹਿੰਦੇ ਜੇ ਨੀਵੇਂ ਕਰਮ ਕਰਦਿਆਂ ਫੜੇ ਜਾਈਏ ਤਾਂ ਉਸੇ ਵੇਲੇ ਪੁਲਿਸ ਰੂਪੀ ਜੰਮ, ਹਾਂਜੀ ਪੁਲਿਸ ਵੀ ਇੱਕ ਜੰਮ ਦਾ ਰੂਪ ਹੈ, ਇਹ ਸਾਨੂੰ ਸਜ਼ਾ ਦਿੰਦੇ ਹਨ। ਜੇ ਪੁਲਿਸ ਤੋਂ ਬਚ ਵੀ ਜਾਈਏ ਤਾਂ ਭਾਈਚਾਰਾ, ਸੁਸਾਇਟੀ ਰੂਪੀ ਜੰਮ ਸਾਨੂੰ ਧਰਕਾਰਦਾ ਹੈ। ਸੋ ਸਾਡਾ ਸੋਸ਼ਲ ਟੋਰਚਰ ਹੋ ਜਾਂਦਾ ਹੈ, ਇਹ ਵੀ ਜੰਮ ਹੈ। ਹੁਣ ਜੇ ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਫਿਰ ਕੀ ਹੁੰਦਾ ਹੈ? ਤਾਂ ਕਹਿੰਦੇ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਇਹ ਸਾਡੇ ਅੰਦਰ ਫਿਰ ਸੁਲਗਦੀ ਰਹਿੰਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜੰਮ ਦੇ ਸਰੂਪ 'ਚ ਫੁੱਟ ਕੇ ਬੇਅੰਤ ਮੁਸੀਬਤਾਂ ਅਤੇ ਕਲੇਸ਼ਾਂ ਦਾ ਕਾਰਨ ਬਣਦਾ ਹੈ। ਸੋ ਸਾਡੀਆਂ ਮੁਸੀਬਤਾਂ, ਕਲੇਸ਼ ਇਹ ਵੀ ਜੰਮ ਦਾ ਸਰੂਪ ਹਨ। ਫਿਰ ਜੇ ਇਸ ਜੀਵਨ ਵਿੱਚ ਅਸੀਂ ਆਪਣੇ ਕਰਮਾਂ ਦੇ ਨਤੀਜੇ ਤੋਂ ਕਿਸੇ ਤਰ੍ਹਾਂ ਬਚ ਰਹੀਏ ਜਾਂ ਬਕਾਇਆ ਬੈਲੈਂਸ ਰਹਿ ਜਾਵੇ ਤਾਂ ਮੌਤ ਤੋਂ ਮਗਰੋਂ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ ਅਨੁਸਾਰ ਸੂਖਮ ਰੂਪ ਵਿੱਚ ਜੰਮ ਸਾਡੇ ਕਰਮਾਂ ਦੀ ਸਜ਼ਾ ਭੁਗਤਾਉਂਦਾ ਹੈ। ਤੇ ਜੇਕਰ ਸਾਡੇ ਪਾਪ ਦੀਰਘ ਸੀਰੀਅਸ ਤੇ ਬਹੁਤ ਜ਼ਿਆਦਾ ਹੋਣ ਤਾਂ ਸਾਨੂੰ ਫੇਰ ਜੂਨੀ ਧਾਰਨੀ ਪਵੇਗੀ ਤੇ ਅਗਲੇ ਜਨਮ ਵਿੱਚ ਸਾਡੇ ਕਰਮਾਂ ਦੀ ਬਾਕੀ ਹਵਾੜ ਜਾਂ ਰੰਗਤ ਸਾਡੇ ਅੰਤਿਸ਼ਕਰਨ ਦੀ ਰੰਗਣ ਦੀ ਸ਼ਕਲ ਵਿੱਚ ਸਾਡੇ ਜੀਵ ਦੇ ਨਾਲ ਜਾਂਦੀ ਹੈ। ਹਾਂਜੀ, ਸਾਡੇ ਕਰਮਾਂ ਦੀ ਜੋ ਪਕਾਇਆ ਜੋ ਬੈਲੈਂਸ ਸਾਡਾ ਰਹਿ ਜਾਂਦਾ ਹੈ ਉਹ ਕਹਿੰਦੇ ਕਿਵੇਂ ਸਾਡੇ ਨਾਲ ਜਾਂਦਾ ਹੈ, ਅੰਤਿਸ਼ਕਰਨ ਦੀ ਰੰਗਣ ਦੇ ਰੂਪ ਚ ਸਾਡੇ ਨਾਲ ਜਾਂਦਾ ਹੈ ਤੇ ਇਹ ਪਿਛਲੇ ਪਾਪਾਂ ਦੀ ਹਵਾੜ ਹੀ ਜੰਮ ਦੇ ਸਰੂਪ ਚ ਸਾਨੂੰ ਕਿਸੇ ਭਿਆਨਕ ਰੂਪ ਦੀ ਸਜ਼ਾ ਭੁਗਤਾਉਂਦੀ ਹੈ। ਕਿਉਂ? ਤਾਂ ਕਿ ਸਾਡਾ ਪਿਛਲਾ ਬਕਾਇਆ ਸਾਫ ਹੋ ਜਾਵੇ। ਇਹੋ ਕਾਰਨ ਹੈ ਕਹਿੰਦੇ ਕਿ ਕਈ ਨੇਕ ਅਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ। ਹਾਂਜੀ, ਇਸੇ ਕਾਰਨ ਕਈ ਨੇਕ ਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ ਤਾਂ ਕਿ ਉਹਨਾਂ ਦੇ ਪਿਛਲੇ ਕਰਮਾਂ ਦੇ ਬਕਾਏ ਦਾ ਕਰਜ਼ਾ ਨਿਬੜ ਜਾਵੇ। ਫਿਰ ਸਾਡੇ ਜੀਵਨ ਚ ਜੋ ਪਤੀ ਪਤਨੀ, ਮਾਂ ਬਾਪ, ਬੱਚੇ, ਦੋਸਤ ਅਤੇ ਰਿਸ਼ਤੇਦਾਰ ਇਹ ਸਭ ਪਿਛਲੇ ਕਰਮਾਂ ਦੇ ਹਿਸਾਬ ਦੀ ਬਾਕੀ ਨਿਬੇੜਨ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਅਤੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਤੇ ਕਲੇਸ਼ ਦਾ ਕਾਰਨ ਬਣਦੇ ਹਨ। ਇਹ ਵੀ ਜੰਮ ਦਾ ਰੂਪ ਧਾਰ ਕੇ ਆਉਂਦੇ ਹਨ। ਹੁਣ ਕਿਸੇ ਹੋਣਹਾਰ ਅਭਿਲਾਖੀ ਰੂਹ ਦੇ ਆਤਮਕ ਮਾਰਗ ਵਿੱਚ ਵਿਘਨ ਪਾਉਣ, ਰੋੜਾ ਅਟਕਾਉਣ, ਉਹਨੂੰ ਕੁਰਾਹੇ ਪਾਉਣ, ਦੁੱਖ ਦੇਣ ਵਾਲੀਆਂ ਮਾਇਕੀ ਸ਼ਕਤੀਆਂ ਅਨੇਕਾਂ ਸੰਬੰਧੀਆਂ ਦੇ ਰੂਪ ਵਿੱਚ ਜੰਮ ਦਾ ਸਰੂਪ ਧਾਰ ਕੇ, ਹਾਂਜੀ ਇਹ ਸਾਰੀਆਂ ਮਾਇਕੀ ਸ਼ਕਤੀਆਂ ਸੰਬੰਧੀਆਂ ਦੇ ਰੂਪ ਚ ਜੰਮ ਦਾ ਸਰੂਪ ਧਾਰ ਕੇ ਜਗਿਆਸੂ ਨੂੰ ਆਤਮਕ ਮੰਡਲ ਵੱਲ ਚੱਲਣ ਜਾਂ ਉਭਰਨ ਤੋਂ ਹੋੜਦੀਆਂ ਹਨ, ਵਿਘਨ ਪਾਉਂਦੀਆਂ ਹਨ, ਜਿਸ ਤਰ੍ਹਾਂ ਕਿ ਹਰਨਾਖਸ਼ ਅਤੇ ਕੰਸ ਵਰਗੇ ਮਨਮੁੱਖ ਅਤੇ ਨਾਸਤਕ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਨ ਸਭ ਜਾਮ। ਇਸ ਤਰ੍ਹਾਂ ਸਾਡੇ ਕਰਮ ਹੀ ਜੰਮ ਦੇ ਸਰੂਪ ਧਾਰ ਕੇ ਸਾਡੀ ਸੋਧ ਸੁਦਾਈ ਕਰਦੇ ਹਨ। ਇੱਥੇ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਹਨ। ਕਹਿੰਦੇ ਅੱਜ ਕੱਲ੍ਹ ਕੰਪਿਊਟਰ ਬਣ ਗਏ ਹਨ, ਇਹ ਮਸ਼ੀਨੀ ਦਿਮਾਗ ਹਨ। ਇਹਨਾਂ ਕੰਪਿਊਟਰਾਂ 'ਚ ਜੋ ਜੋ ਨੁਕਤੇ ਲਿਖ ਕੇ ਪਾਏ ਜਾਂਦੇ ਹਨ ਉਹਨਾਂ ਦੀ ਛਾਣਬੀਨ ਅਤੇ ਘੋਖ ਕਰਕੇ ਸਮੱਸਿਆ ਦਾ ਅੰਤਮ ਸਿੱਟਾ ਇਹ ਪ੍ਰਗਟ ਕਰਦੇ ਹਨ। ਸਾਡਾ ਅੰਤਿਸ਼ਕਰਨ ਇਹ ਵੀ ਇਲਾਹੀ ਕੰਪਿਊਟਰ ਹੈ। ਕਿਵੇਂ? ਜਿਸ ਵਿੱਚ ਪਿਛਲੇ ਜਨਮਾਂ ਦੀ ਰੰਗਤ ਤੇ ਹੁਣ ਦੇ ਖਿਆਲਾਂ ਦੀ ਰੰਗਤ ਮਿਲ ਕੇ ਸਮੁੱਚੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਅੰਤਿਸ਼ਕਰਨ 'ਚ ਪ੍ਰਗਟ ਹੋਈ ਜਾਂਦਾ ਹੈ। ਇਹ ਸਮੁੱਚਾ ਨਤੀਜਾ ਇਕਸਾਰ ਨਹੀਂ ਰਹਿੰਦਾ ਕਿਉਂਕਿ ਹਰ ਛਿਨ ਹਰ ਪਲ ਸਾਡੇ ਹਰ ਇੱਕ ਖਿਆਲ ਜਾਂ ਕਰਮ, ਹਾਂਜੀ ਸਾਡੇ ਇੱਕ ਇੱਕ ਖਿਆਲ, ਇੱਕ ਇੱਕ ਕਰਮ ਦਾ ਅਸਰ ਸਾਡੇ ਮਨ 'ਤੇ ਪੈਂਦਾ ਹੈ। ਨਾਲੋ ਨਾਲ ਅੰਤਿਸ਼ਕਰਨ ਦੀ ਸਮੁੱਚੀ ਰੰਗਤ ਵੀ ਆਪਣੇ ਆਪ ਆਟੋਮੈਟਿਕਲੀ ਬਦਲਦੀ ਰਹਿੰਦੀ ਹੈ। ਸੋ ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਿਸ਼ਕਰਨ ਨਿਰਮਲ ਹੋ ਜਾਵੇ, ਅਸੀਂ ਜਮਾਂ ਤੋਂ ਬਚ ਰਹੀਏ, ਤਾਂ ਫਿਰ ਕੀ ਕਰੀਏ? ਤਾਂ ਛਿੰਨ ਛਿੰਨ ਪਲ ਪਲ ਸਾਨੂੰ ਆਪਣੇ ਅੰਤਰਾਤਮੇ ਕੰਪਿਊਟਰ ਰੂਪੀ ਅੰਤਿਸ਼ਕਰਨ ਵਿੱਚ ਚੰਗੇ ਉੱਤਮ ਖਿਆਲਾਂ ਜਾਂ ਨਿਰਮਲ ਕਰਮਾਂ ਦੁਆਰਾ ਆਤਮਕ ਰੰਗਤ ਵਾਲੇ ਗੁਣ ਪਾਉਣੇ ਚਾਹੀਦੇ ਹਨ ਤਾਂ ਕਿ ਸਾਡੇ ਅੰਤਿਸ਼ਕਰਨ ਦੀ ਰੰਗਤ ਬਦਲ ਕੇ ਸਵੱਛ ਤੇ ਨਿਰਮਲ ਹੁੰਦੀ ਜਾਵੇ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਇਹ ਅੰਤਿਸ਼ਕਰਨ ਦੀ ਰੰਗਤ, ਹਾਂਜੀ ਇਹ ਅੰਤਿਸ਼ਕਰਨ ਦੀ ਰੰਗਤ, ਇਹੋ ਹੀ ਸਾਡਾ ਚਾਲ ਚਲਨ, ਕਰੈਕਟਰ, ਸਾਡਾ ਸੁਭਾਅ ਅਤੇ ਭਾਗ ਹਨ ਜੋ ਸਾਡੇ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪ ਅਣਜਾਣੇ ਬਦਲਦੇ ਰਹਿੰਦੇ ਹਨ। ਹਾਂਜੀ, ਸਾਡਾ ਕਰੈਕਟਰ, ਸਾਡਾ ਸੁਭਾਅ, ਸਾਡਾ ਭਾਗ, ਸਾਡੀ ਕਿਸਮਤ ਕਹਿੰਦੇ ਸਾਡੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਬਦਲਦੇ ਰਹਿੰਦੇ ਹਨ, ਜਿਨ੍ਹਾਂ ਦਾ ਨਤੀਜਾ ਨਾਲੋ ਨਾਲ ਜਾਂ ਸਮਾਂ ਪਾ ਕੇ ਭੋਗਣਾ ਹੀ ਪੈਂਦਾ ਹੈ। ਹੁਣ ਦੇ ਕਰਮ, ਜੋ ਵੀ ਕਰਮ ਅਸੀਂ ਹੁਣ ਕਰ ਰਹੇ ਹਾਂ, ਉਹ ਅਗਲੇ ਪਲ ਵਿੱਚ ਪੂਰਵ ਕਰਮ ਬਣ ਜਾਂਦੇ ਹਨ, ਜੋ ਕਿ ਸਹਿਜੇ ਸਹਿਜੇ ਸਾਡੇ ਧੁਰ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਤ ਹੈ। ਇਸ ਅੰਦਰਲੇ ਰੱਬੀ ਨਿਯਮ ਅਥਵਾ ਕੰਪਿਊਟਰ ਦੀ ਕਾਰਵਾਈ ਇਹ ਇਲਾਹੀ ਹੁਕਮ ਅਨੁਸਾਰ ਸਹਿਸ ਬਾਏ ਅਣਜਾਣੇ ਹੋ ਰਹੀ ਹੈ। ਇਸ ਤੋਂ ਅਸੀਂ ਬੇਖਬਰ ਅਤੇ ਅਵੇਸਲੇ ਹਾਂ। ਮਸ਼ੀਨੀ ਕੰਪਿਊਟਰ ਵਿੱਚ ਤਾਂ ਅੰਕੜੇ ਪਾਉਣ 'ਚ ਸਾਡੀ ਉਕਾਈ ਗਲਤੀ ਹੋ ਸਕਦੀ ਹੈ, ਜਿਸ ਕਾਰਨ ਨਤੀਜਾ ਵੀ ਗਲਤ ਹੋ ਸਕਦਾ ਹੈ। ਪਰ ਅੰਤਿਸ਼ਕਰਨ ਦੇ ਇਲਾਹੀ ਕੰਪਿਊਟਰ ਵਿੱਚ ਕਦੇ ਕੋਈ ਉਕਾਈ, ਕੋਈ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਭੁੱਲ ਇਲਾਹੀ ਖੇਲ ਹੈ, ਜੋ ਅੰਤਰ ਆਤਮੇ ਆਪ ਹੀ ਆਟੋਮੈਟਿਕ ਸਹਿਜ ਸੁਭਾਏ ਹੋ ਰਹੀ ਹੈ। ਇਸ ਤਰ੍ਹਾਂ ਚੰਗਾ ਜਾਂ ਮਾੜਾ ਭਾਗ ਨਾਲੋ ਨਾਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦੁਆਰਾ ਬੰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਇਹ ਸਭ ਹੁਕਮ ਅਨੁਸਾਰ ਹੋ ਰਹੀ ਹੈ, ਜੋ ਸੱਚੋ ਸੱਚ ਅਤੇ ਧਰਮ ਨਿਆਏ ਹੈ। ਇਸ ਲਈ ਸਾਡੇ ਦੁੱਖ ਸੁੱਖ, ਕਲੇਸ਼, ਕਿਸਮਤ ਜਾਂ ਭਾਗ ਇਹ ਸਭ ਸਾਡੇ ਆਪਣੇ ਸਹੇੜੇ ਹੋਏ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਜਿਹੋ ਜੇ ਖਿਆਲ ਅਸੀਂ ਅੰਤਿਸ਼ਕਰਨ 'ਚ ਪਾਵਾਂਗੇ, ਉਹ ਜੇ ਨਤੀਜੇ ਸਾਨੂੰ ਭੁਗਤਨੇ ਹੀ ਪੈਂਦੇ ਹਨ। ਜੋ ਭਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਸੋ ਉੱਪਰਲੀ ਵਿਚਾਰ ਦਾ ਨਿਖੇੜਵਾਂ ਨਿਚੋੜ ਇਉਂ ਹੋ ਸਕਦਾ ਹੈ। ਸਾਡਾ ਅੰਤਿਸ਼ਕਰਨ ਇਹੀ ਗੁਪਤ ਪੁਲਿਸ, ਕਚਹਿਰੀ ਅਤੇ ਜੱਜ ਹੈ। ਇਸ ਵਿੱਚ ਜੋ ਹਵਾੜ ਜਾਂ ਬਦਬੋ ਨਿਕਲਦੀ ਹੈ ਉਹ ਫੈਸਲਾ ਹੈ। ਇਸ ਬਦਬੋ ਅਨੁਸਾਰ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ। ਸਾਡੇ ਅੰਤਿਸ਼ਕਰਨ ਦੀ ਇਹ ਹਵਾੜ ਜਾਂ ਬਦਬੋ ਇਹ ਜਮ ਰੂਪ ਹੈ। ਅੰਤਿਸ਼ਕਰਨ ਦੀ ਸਮੁੱਚੀ ਰੰਗਤ ਇਹ ਸਾਡਾ ਸੁਭਾਅ, ਚਾਲ ਚੱਲਣ ਜਾਂ ਭਾਗ ਹੈ। ਸਾਡੇ ਭਾਗ ਸਾਡੇ ਮਾੜੇ ਖਿਆਲਾਂ ਜਾਂ ਕਰਮਾਂ ਅਨੁਸਾਰ ਨਾਲੋ ਨਾਲ ਬਦਲਦੇ ਰਹਿੰਦੇ ਹਨ। ਚੰਗੇ ਉੱਤਮ ਖਿਆਲਾਂ ਜਾਂ ਕਰਮਾਂ ਦੁਆਰਾ ਅਸੀਂ ਆਪਣੇ ਭਾਗ ਚੰਗੇ ਬਣਾ ਸਕਦੇ ਹਾਂ ਅਤੇ ਜਮ੍ਹਾਂ ਦੀ ਸਜ਼ਾ ਤੋਂ ਬਚ ਸਕਦੇ ਹਾਂ। ਇਹ ਸਾਰੀ ਇਲਾਹੀ ਹੁਕਮ ਦੀ ਖੇਲ ਅੰਤਰਾਤਮੇ ਅਦ੍ਰਿਸ਼ਟ ਅਤੇ ਗੁਪਤ ਵਰਤ ਰਹੀ ਹੈ। ਪੁਲਿਸ, ਕਚਹਿਰੀਆਂ ਅਤੇ ਜੇਲ੍ਹਾਂ ਇਸ ਲਈ ਬਣਾਈਆਂ ਗਈਆਂ ਹਨ ਕਿ ਇਹਨਾਂ ਦੇ ਭੈ ਵਿੱਚ ਅਸੀਂ ਮਾੜੇ ਕਰਮਾਂ ਤੋਂ ਬਚੇ ਰਹੀਏ, ਅਤੇ ਗਲਤੀ ਵੀ ਹੋ ਜਾਵੇ ਤਾਂ ਉਸਦੀ ਸਜ਼ਾ ਭੁਗਤ ਕੇ ਸਾਡੀ ਸੋਧ ਸੁਧਾਈ ਹੋ ਜਾਵੇ, ਤਾਂ ਕਿ ਅਸੀਂ ਫਿਰ ਮਾੜੇ ਕਰਮਾਂ ਤੋਂ ਸੰਕੋਚ ਕਰੀਏ। ਇਸ ਤਰ੍ਹਾਂ ਇਹ ਸਾਰਾ ਜਮ੍ਹਾਂ ਦਾ ਸਿਲਸਿਲਾ ਇਹ ਅੰਤਰੀਵ ਤੌਰ 'ਤੇ ਸਾਡੇ ਲਈ ਲਾਭਵੰਦ ਹੈ। ਹਾਂਜੀ, ਇਹ ਜਮ੍ਹਾਂ ਦਾ ਜਿੰਨਾ ਸਿਸਟਮ ਹੈ ਉਹ ਕਹਿੰਦੇ ਸਾਡੇ ਲਈ ਲਾਭਵੰਦ ਹੈ, ਸਾਡੀ ਭਲਾਈ ਲਈ ਹੈ, ਕਿਉਂਕਿ ਇਹ ਸਾਨੂੰ ਮਾੜੇ ਕਰਮਾਂ ਤੋਂ ਹੋੜਦਾ ਹੈ ਅਤੇ ਜਮ੍ਹਾਂ ਦੇ ਠੇਂਗੇ ਤੋਂ ਬਚਾਉਂਦਾ ਹੈ। ਕਿਵੇਂ? ਕਹਿੰਦੇ ਜਿਵੇਂ ਮਾਂ ਬਾਪ ਬੱਚਿਆਂ ਨਾਲ ਪਿਆਰ ਕਰਦੇ ਹਨ, ਪਰ ਜਦ ਬੱਚਾ ਮਾਂ ਬਾਪ ਦੀ ਭੈ ਭਾਵਨੀ ਤੋਂ ਬਾਹਰ ਹੋ ਕੇ ਆਪਣੀ ਮਨ ਮਰਜ਼ੀ ਕਰਦਾ ਹੈ, ਤਾਂ ਉਹੀ ਮਾਂ ਬਾਪ ਬੱਚੇ ਨੂੰ ਸੋਧਣ ਲਈ ਸਜ਼ਾ ਵੀ ਦਿੰਦੇ ਹਨ। ਇਸ ਸਖਤੀ ਜਾਂ ਸਜ਼ਾ ਦੇ ਪਿਛੋਕੜ ਵਿੱਚ ਮਾਂ ਬਾਪ ਦੇ ਅੰਤਰਾਤਮੇ ਹਿਰਦੇ ਵਿੱਚ ਬੱਚੇ ਦਾ ਅਤ ਡੂੰਘਾ ਅਤੇ ਨਿੱਘਾ ਪਿਆਰ ਹੁੰਦਾ ਹੈ। ਬੱਚੇ ਨੂੰ ਸੋਧਣ ਅਤੇ ਉਹਨਾਂ ਨੂੰ ਵਿਗੜਨ ਤੋਂ ਬਚਾਉਣ ਲਈ ਹੀ ਮਾਂ ਬਾਪ ਨੂੰ ਆਪਣੇ ਪਿਆਰੇ ਬੱਚੇ ਉੱਤੇ ਸਖਤੀ ਕਰਨੀ ਪੈਂਦੀ ਹੈ। ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਇਲਾਹੀ ਮਾਂ ਬਾਪ ਅਕਾਲ ਪੁਰਖ ਨੂੰ ਵੀ ਆਪਣੇ ਵਿਗੜੇ ਤਿਗੜੇ ਭੁੱਲੇ ਪਟਕੇ ਅਤੇ ਬਾਗੀ ਬੱਚਿਆਂ ਦੀ ਸੋਧ ਸਦਾਈ, ਉਹਨਾਂ ਦੀ ਕਢਾਈ ਲਈ ਆਪਣੀ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮ੍ਹਾਂ ਦੇ ਕਈ ਰੂਪਾਂ 'ਚ ਵਰਤਣਾ ਪੈਂਦਾ ਹੈ। ਇਸ ਤਰ੍ਹਾਂ ਇਸ ਇਲਾਹੀ ਹੁਕਮ ਦੇ ਖੇਲ ਅਖਾੜੇ ਦੇ ਪਿਛੋਕੜ ਵਿੱਚ अत प्रीतम प्रेम पुरख दा साडे भुल्लड जीवां लई गुज्जी शकल च अत डूंगा ते निग्गा प्यार। हाँ जी जम वी की हन कहंदे उस अत प्रीतम प्रेम पुरख दा साडे भुल्लड जीवां लई गुज्जी शकल च अत डूंगा ते निग्गा प्यार। ए कई रूपां रंगां रेखां अते चोज वडानी विच वरतदा रहिंदा है ते दुख दारू होके साडा भला करदा है, पर असी सदा शिकायतां ते रोस करदे रहिंदे हां। तुम करो भला हम भलो ना जाने, तुम सदा सदा दयाला। असी नीवे अते भैड़े कर्मां द्वारा जमा दे वस पैंदे हां। साडे नीवे कर्म ए साडियां नीवियां रुचियां तो प्रगट हुंदे हन। ए नीवियां रुचियां ए साडे अंतशकरण दी रंगत अते बारली कुसंगत तो बनदियां हन। अंतशकरण किवें बनदा है? साडे पिछले कर्मां अते ख्यालां अनुसार। नीवे ख्याल जा कर्म ए होमे दे हनेर चो उपजदे ते पलदे हन। होमे कित्थों आई? त्रैगुणी माइकी मंडल दा भरम भुलावा है। माया अकाल पुरख दी गैर हाजरी जा भुल तो उपजी है। इस लई अकाल पुरख दी भुल ही जमा दे वस पैण दा मुढला कारण है। होमे दे परम दे हनेर विच ही जमा दी उत्पत्ति हुंदी है। नाम दी रोशनी नाल ही ए होमे दे परम दा हनेर दूर हो सकदा है। जिथे होमे है उथे नाम दा प्रकाश नहीं हो सकदा। होमे नावे नाल विरोध है, दोए न वसे इक ठाए। परमेश्वर नू भुलना बेमुख होना, हां जी एही जमा दे वस पैना है। परमेश्वर ते भुल्या व्यापन सबे रोग, वेमुख होए राम ते लगन जन्म विजोग। गुरबाणी विच जमा दी बाबत बयान ताड़ना ते उपदेशां नूं समझण ते ग्रहण करन तो पहला हेठ लिखे नुक्तियां नूं दुबारा दोहराउण अते दृढ़ करन दी लोड़ है। जो मैं किया सो मैं पाया दा अटल असूल। हां जी जो ए असूल है, जो मैं किया सो मैं पाया, कहते ए असूल सिर्फ त्रैगुणी मंडल विच ही लागू हुंदा है, क्योंकि त्रैगुणी माइकी मंडल विच ही द्वितीया भाव वर्तदा है, जिस विच इलाही इकसारता अते सहज दी बजाय की है हर एक तत् दी जोड़ी अथवा द्वितीया भाव काम करदा है। जिवें कि चानन नाल हनेरा, पुन नाल पाप, गुण अवगुण, सुख दुख, सुर्ग नरक, देवते जम, प्यार किरना, ठंडा तत्ता आदि। सो इस द्वितीया भाव विचों निकल के असी जमा तो बच सकते हाँ। सूखम इलाही मंडल विच तां ना कोई पाप हुंदा है, ना ही कोई जम दी लोड़ है। उत्थे तां इको एक परमेश्वर ही भरपूर होके सब थाई वरत रहा है। किसनो कहिए नानका, सब किछ आपे आप। हुण होमे दे परम भुलावे द्वारा ही असी इलाही मंडल विचो फिसल के त्रैगुणी माइकी मंडल विच प्रवेश करदे हाँ, जिथे कि द्वितीया पाओ कम करदा है। त्रैगुणी माइकी मंडल विच संगत अते मन दी रंगत अनुसार असी कर्म करदे हाँ ते नतीजे भुगतदे हाँ। किदे अनुसार? संगत किहो जिही करदे हाँ ते साडे मन दी रंगत किहो जिही है, इस अनुसार असी कर्म करदे हाँ ते नतीजे भुगतदे हाँ। इस लई साडा मन, हुण मन दी रंगत अनुसार कर्म करदे हाँ तां कहिंदे साडा मन ही असली मुजरम जां दोषी है, शरीर नहीं। पर शरीर नूं भी नाल सज़ा भुगतनी पैंदी है, क्योंकि शरीर नीवे मन दी कुसंगत करदा है। नीवे कर्मां जां पापां द्वारा ही असी जमा दे वस पैंदे हाँ ते सज़ा भुगतते हाँ। अपनियां नीवियां माइकी रुचियां नाल मोह माया च फस के असी अकाल पुरख नूं भुलदे हाँ। दुख तदे जां विसर जावे, भुख व्यापै बहु बिद तावे। जिन्नी नाम विसारिया बहु कर्म कमावे होर, नानक जमपुर बदे मारिय जो सन्नी उपर चोर। सो जमा तो बचन दा इको एक साधन। हाँ जी बड़े ध्यान सुनिए, कहते जमा तो बचन दा इको एक साधन ए है ਕਿ ਅਸੀਂ ਫਿਰ ਅਕਾਲ ਪੁਰਖ ਦੀ ਭੁੱਲ ਚੋਂ ਨਿਕਲ ਕੇ ਯਾਦ ਵਿੱਚ ਆਈਏ। ਪ੍ਰਭ ਕੈ ਸਿਮਰਨ ਨਾ ਹੀ ਜਮ ਤਰਾਸਾ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਸਾਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਹੈ, ਮਾਇਆ ਮੋਹ ਹਰ ਚੇਤੇ ਨਾਹੀਂ ਜਮਪੁਰ ਬੱਦਾ ਦੁੱਖ ਸਹਾਈ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ। ਹਰ ਕਾ ਨਾਮ ਜਿਨ ਮਨ ਨਾ ਰਾਧਾ, ਚੋਰ ਕੀ ਨਿਆਈ ਜਮਪੁਰ ਬਾਦਾ। ਹੁਣ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਨੇ ਜਮਾਂ ਤੋਂ ਬਚਣ ਲਈ ਤੇ ਸਾਡੇ ਕਲਿਆਣ ਲਈ ਬੜੇ ਸੌਖੇ ਅਤੇ ਸਰਲ ਸਾਧਨ ਦੱਸੇ ਹਨ। ਹਾਂਜੀ, ਅਕਾਲ ਪੁਰਖ ਦੀ ਯਾਦ ਵਿੱਚ ਆਉਣ ਨਾਲ ਅਸੀਂ ਜਮਾਂ ਤੋਂ ਬਚ ਸਕਦੇ ਹਾਂ। ਤੇ ਅਕਾਲ ਪੁਰਖ ਦੀ ਯਾਦ ਵਿੱਚ ਕਿਵੇਂ ਆਉਣਾ ਹੈ, ਉਹਦੇ ਲਈ ਕੀ ਸਾਧਨ ਹਨ? ਪਹਿਲਾ ਹੈ ਸਿਮਰਨ। ਗੁਰਬਾਣੀ ਵਿੱਚ ਜਮਾਂ ਤੋਂ ਬਚਣ ਲਈ ਸਿਮਰਨ ਦਾ ਉੱਚਾ ਸੁੱਚਾ ਸਾਧਨ ਇਉਂ ਬਿਆਨ ਕੀਤਾ ਗਿਆ ਹੈ, ਹਰ ਹਰ ਨਾਮ ਜਪੰਤਿਆਂ ਕੱਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਕਹੋ ਨਾਨਕ ਜਪੇ ਜਨ ਨਾਮ ਤਾਕੇ ਨਿਕਟ ਨਾ ਆਵੇ ਜਾਮ। ਦੂਜਾ ਕੀ ਸਾਧਨ ਕਰਨਾ ਹੈ? ਸੰਗਤ, ਸਾਧ ਸੰਗਤ ਅਥਵਾ ਸਤਸੰਗਤ, ਇਹ ਵੀ ਜਮਾਂ ਤੋਂ ਬਚਣ ਦਾ ਇੱਕ ਸੌਖਾ ਸਾਧਨ ਹੈ। ਸੰਤਾਂ ਸੰਗਤ ਪਾਈਏ ਜਿਤ ਜਮ ਕੇ ਪੰਥ ਨਾ ਜਾਈਏ, ਸੰਤ ਮੰਡਲ ਮੈਂ ਜਮ ਕਿਛੂ ਨਾ ਕਹੇ। ਤੀਸਰਾ ਕੀ ਸਾਧਨ ਕਰੀਏ? ਕੀਰਤਨ, ਕੀਰਤਨ ਅਥਵਾ ਹਰੀ ਦੇ ਗੁਣ ਗਾਉਣ ਨਾਲ ਵੀ ਜਮਾਂ ਤੋਂ ਛੁਟਕਾਰਾ ਹੋ ਸਕਦਾ ਹੈ। ਜਮ ਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਚੌਥਾ ਕੀ ਸਾਧਨ ਹੈ? ਸੇਵਾ, ਸਤਿਗੁਰੂ ਦੀ ਸੇਵਾ, ਇਹ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਪ੍ਰਭ ਸੇਵਾ ਜਮ ਲਗੇ ਨਾ ਨੇਰੇ। ਹਾਂਜੀ, ਸੋ ਪਹਿਲਾ ਸਾਧਨ ਸਿਮਰਨ, ਫਿਰ ਸਾਧ ਸੰਗਤ, ਫਿਰ ਕੀਰਤਨ, ਫਿਰ ਸੇਵਾ। ਇਸੇ ਲਈ ਪਰਮਾਤਮਾ ਤੇ ਸੇਵਕਾਂ ਅਥਵਾ ਸੰਤਾਂ ਭਗਤਾਂ ਨੇੜੇ ਜਮ ਨਹੀਂ ਜਾ ਸਕਦੇ। ਗੁਰ ਫਰਮਾਨ ਹੈ, ਭਗਤਾਂ ਨੂੰ ਜਮ ਜੋ ਨਾ ਸਾਕੇ ਕਾਲ ਨਾ ਨੇੜੇ ਜਾਈ। ਜਿੱਥੇ ਹਨੇਰ ਹੁੰਦਾ ਹੈ ਉੱਥੇ ਹੀ ਮੱਛਰ, ਠੂਏ, ਸੱਪ ਆਦਿ ਦੁਖਦਾਈ ਜੀ ਜੰਤ ਉਪਜਦੇ ਤੇ ਪਲਦੇ ਹਨ। ਇਹਨਾਂ ਦੀ ਹਨੇਰੀ ਦੁਨੀਆ ਵਿੱਚ ਵਿਚਰਦੇ ਹੋਇਆਂ ਇਹਨਾਂ ਦੇ ਜ਼ਹਿਰੀਲੇ ਡੰਗ ਸਹਾਰਨੇ ਪੈਂਦੇ ਹਨ। ਹਾਂਜੀ, ਜਿੱਥੇ ਹਨੇਰ ਹੈ ਉੱਥੇ ਕਹਿੰਦੇ ਮੱਛਰ, ਠੂਏ, ਸੱਪ ਹਨ। ਇਹਨਾਂ ਦੀ ਹਨੇਰੀ ਦੁਨੀਆ 'ਚ ਵਿਚਰਦਿਆਂ ਹੋਇਆਂ ਇਹਨਾਂ ਦੇ ਜ਼ਹਿਰੀਲੇ ਡੰਗ ਸਹਾਰਨੇ ਪੈਂਦੇ ਹਨ। ਇਸੇ ਤਰ੍ਹਾਂ ਜਦ ਅਸੀਂ ਨਾਮ ਦੀ ਰੌਸ਼ਨੀ ਜਾਂ ਰੱਬ ਦੀ ਯਾਦ ਵਿੱਚੋਂ ਮਾਇਕੀ ਹਨੇਰੀ ਦੁਨੀਆ ਯਾਨੀ ਰੱਬ ਦੀ ਭੁੱਲ 'ਚ ਵਸਦੇ ਹਾਂ ਤਾਂ ਸਾਡਾ ਹਨੇਰ ਰੂਪੀ ਮਾਇਕੀ ਜਮਾਂ ਨਾਲ ਵਾਹ ਪੈਂਦਾ ਹੈ, ਤਾਂ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸ ਤਰ੍ਹਾਂ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਵਿਚਰਦਿਆਂ ਹੋਇਆਂ ਜਮਾਂ ਦੀ ਫਾਂਸੀ ਸਾਡੇ ਗਲ ਵਿੱਚ ਪੈ ਜਾਂਦੀ ਹੈ, ਜਿਸ ਕਾਰਨ ਅਸੀਂ ਜਮਾਂ ਦੇ ਠੇਂਗੇ ਜਿਉਂਦੇ ਜੀ ਅਤੇ ਮਰ ਕੇ ਵੀ ਸਹਿੰਦੇ ਰਹਿੰਦੇ ਹਾਂ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨ ਮੁਖ ਜਮ ਮਗ ਪਾਈਅਨ, ਜਿਨ ਦੂਜਾ ਭਾਉ ਪਿਆਰਾ, ਜਮ ਪੁਰ ਬੱਦੇ ਮਾਰੀਅਨ ਕੋ ਸੁਣੇ ਨਾ ਪੁਕਾਰਾ। ਸਾਡੀ ਸਤਰਸ ਯੋਗ ਅਧੋਗਤੀ ਤੇ ਦਰਵ ਕੇ ਸਾਨੂੰ ਇਹਨਾਂ ਜਮਾਂ ਦੀ ਸਰਕਾਰ ਦੀ ਗੁਲਾਮੀ ਚੋਂ ਕੱਢਣ ਲਈ, ਇਹਨਾਂ ਜਮਾਂ ਦੀ ਫਾਂਸੀ ਸਾਡੇ ਗਲੋਂ ਲਾਉਣ ਲਈ, ਮਾਇਕੀ ਕਰਮਾਂ ਦੇ ਡੰਡ ਤੋਂ ਬਚਾਉਣ ਲਈ ਬੜੇ ਸੌਖੇ ਤੇ ਤਾਕੀਦੀ ਉਪਦੇਸ਼ ਇਉਂ ਦਿੱਤੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜੋ ਬੋਲੇ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਸਾਧ ਸੰਗ ਭਜੀਏ ਗੋਪਾਲ, ਗੁਣ ਗਾਵਤ ਤੂਟੈ ਜਮ ਜਾਲ, ਨਾਮ ਸੁਨਤ ਜਮ ਦੂਰੋਂ ਪਗੈ। ਕਹਿੰਦੇ ਹੁਣ ਇਹ ਸਾਡੇ ਆਪਣੇ ਵਸ ਹੈ। ਹਾਂਜੀ, ਸਾਡੇ ਕੀ ਵਸ ਹੈ? ਸਾਡੇ ਆਪਣੇ ਵਸ ਹੈ ਕਿ ਅਸੀਂ ਮੰਦੇ ਮਾਰਗ ਤੇ ਚੱਲ ਕੇ ਜਮਾਂ ਦੇ ਵਸ ਪੈਣਾ ਹੈ ਜਾਂ ਫਿਰ ਇਲਾਹੀ ਮਾਰਗ ਦਾ ਸੁਖ ਮਾਨਣਾ ਹੈ। ਹਾਂਜੀ, ਮੰਦੇ ਮਾਰਗ ਤੇ ਚੱਲ ਕੇ ਜਮਾਂ ਦੇ ਵਸ ਪੈਣਾ ਹੈ ਜਾਂ ਇਲਾਹੀ ਮਾਰਗ ਦਾ ਸੁਖ ਮਾਨਣਾ ਹੈ, ਇਹ ਸਾਡੇ ਆਪਣੇ ਵਸ ਹੈ। ਸਾਧ ਜੀ, ਗੁਰਮੁਖ ਪਿਆਰੇ ਬਹੁ ਜੀ ਹੋਰਾਂ ਦਾ ਇਹ ਲੇਖ ਨੰਬਰ 23 ਜਮ ਭਾਗ ਦੂਜਾ। ਇਸ ਤੋਂ ਇੱਕ ਇਲਾਵਾ ਜਮ ਭਾਗ ਪਹਿਲਾ ਹੈ, ਉਹ ਵੀ ਆਪ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਗੁਰਮੁਖ ਪਿਆਰਿਆਂ ਦੇ 132 ਲੇਖ ਹਨ, ਅਲੱਗ ਅਲੱਗ ਵਿਸ਼ਿਆਂ ਨੂੰ ਲੈ ਕੇ ਸਭ ਗੁਰਬਾਣੀ ਵਿਚਾਰ ਦੇ ਸਟਾਲ 'ਤੇ ਉਪਲਬਧ ਹਨ ਜੀ। ਆਪ ਜ਼ਰੂਰ ਲਓ, ਪੜ੍ਹ ਕੇ ਇਲਾਹੀ ਲਾਹੇ ਲਓ ਜੀ। ਧੰਨ ਗੁਰੂ ਨਾਨਕ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।